ਸਲੋਕ ਮਹੱਲਾ ਤੀਜਾ ਸਤਿਗੁਰ ਸਿਉ ਚਿਤ ਨਾ ਲਾਇਓ।
ਜਿਨ੍ਹਾਂ ਪੁਰਖਾਂ ਨੇ ਭਾਈ ਸਤਿਗੁਰੂ ਅੰਤਰਜਾਮੀ ਦੇ ਨਾਲ ਚਿੱਤ ਦੀ ਬਿਰਤੀ ਨੂੰ ਨਹੀਂ ਲਾਇਆ ਹੈ,
ਨਾਮ ਨਾ ਵਸਿਓ ਮਨ ਆ,
ਉਹਨਾਂ ਦੇ ਮਨ ਚ ਨਾਮ ਨੀ ਆ ਕੇ ਵਸਿਆ। ਜਿਨ੍ਹਾਂ ਦਾ ਚਿੱਤ ਗੁਰੂ ਸਾਹਿਬ ਨਾਲ ਲੱਗਾ ਹੋਇਆ ਉਹਨਾਂ ਦੇ ਮਨ ਚ ਆ ਕੇ ਨਾਮ ਵਸਿਆ ਹੈ।
ਮ੍ਰਿਗ ਅਵੇਹਾ ਜੀਵਿਆ,
ਇਹੋ ਜਿਹਾ ਜਿਹੜਾ ਜੀਵਿਆ ਗੁਰੂ ਸਾਹਿਬ ਨਾਲ ਚਿੱਤ ਨਾਲ ਜੋੜਿਆ ਤੇ ਮਨ ਚ ਨਾਮ ਨਾਲ ਵਸਿਆ, ਇਹੋ ਜਿਹੇ ਜੀਵਨ ਦਾ ਪ੍ਰਕਾਰ ਹੈ।
ਯਾ ਯੁਗ ਮਹਿ ਪਾਇਆ,
ਯੁਗ ਦੇ ਵਿੱਚ ਜਿੱਥੇ ਨਾਮ ਦੀ ਮਹੱਤਤਾ ਸੀ ਇਹ ਯੁਗ ਚ ਆ ਕੇ ਉਹਨੂੰ ਕੀ ਪਾਇਆ, ਕੋਈ ਲਾਭ ਨੀ ਹੋਇਆ ਉਸਦੇ ਤਾਈ।
ਮਾਇਆ ਖੋਟੀ ਰਾਸ ਹੈ,
ਮਾਇਆ ਇਹਦੀ ਖੋਟੀ ਰਾਸ ਸਰਦਾ ਹੈ। ਪੂੰਜੀ ਜਿਹੜੀ ਹੈ ਨਾ ਇਹ ਭੈੜੇ ਕੰਮ ਕਰਦੇ ਰਹਿੰਦੇ ਮਾਇਆ ਵਾਸਤੇ ਲੋਕ।
ਏਕ ਚਸੇ ਮਹਿ ਪਾਜ ਲਹਿ ਜਾਏ,
ਜਸੇ 15 ਵਾਰੀਆਂ ਅੱਖ ਫਿਰਕੀਏ ਫਰਕੀਏ ਇੱਕ ਵਿਸਵਾ ਹੁੰਦਾ ਹੈ, ਤੇ 15 ਵਿਸਵਿਆਂ ਦਾ ਇੱਕ ਚਸਾ ਹੁੰਦਾ ਹੈ, 30 ਚਸਿਆਂ ਦਾ ਪਲ ਹੁੰਦਾ ਹੈ। ਇਸ ਪ੍ਰਕਾਰ ਇੰਨੇ ਥੋੜੇ ਟਾਈਮ ਦਾ ਨਾਮ ਹੈ, ਇੱਕ ਚਸੇ ਦੇ ਵਿੱਚ ਸਾਰਾ ਪਾਜ ਜਿਹੜਾ ਪਖੰਡ ਹੈ ਲਹਿ ਜਾਂਦਾ ਹੈ।
ਹੱਥ ਹੋ ਛੁੜਕੀ ਤਨ ਸਿਆਹ ਹੋ,
ਜਦੋਂ ਹੱਥ ਚੋਂ ਛੁੱਟ ਜਾਵੇ ਨਾ ਉਦੋਂ ਚਿਹਰੇ ਦਾ ਰੰਗ ਕਾਲਾ ਤਵੀ ਵਰਗਾ ਹੋ ਜਾਂਦਾ ਹੈ, ਸਿਆਹ
ਬਦਨ ਜਾਏ ਕੁਮਲਾ,
ਚਿਹਰਾ ਜਿਹੜਾ ਫੁੱਲ ਵਾਂਗ ਖਿੜਿਆ ਉਹ ਕੁਮਲਾ ਆ ਜਾਂਦਾ, ਜਿਰੜੀਆਂ ਪੈਣ ਲੱਗ ਜਾਂਦੀਆਂ।
ਜਿਨ ਸਤਿਗੁਰ ਸਿਉ ਚਿਤ ਲਾਇਆ,
ਜਿਨ੍ਹਾਂ ਨੇ ਸਤਿਗੁਰਾਂ ਦੇ ਨਾਲ ਭਾਈ ਚਿਤ ਦੀ ਬਿਰਤੀ ਨੂੰ ਲਾਇਆ ਹੈ,
ਜਿਨ ਸੁਖ ਵਸਿਆ ਮਨ
ਪਰਮੇਸ਼ਰ ਦਾ ਸੁਖ ਆ ਕੇ ਵਸਿਆ ਹੈ।
ਹਰ ਨਾਮ ਤੇ ਆਵੇ ਹੈ ਰੰਗ ਤੇ
ਨਾਲ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ।
ਹਰ ਨਾਮ ਰਹੇ ਨਿਰਲਾ,
ਨਾਮ ਵਿੱਚ ਹਰ ਵਾਰ ਬਿਰਤੀ ਨੂੰ ਜੋੜ ਕੇ ਲਾ ਕੇ ਰੱਖਦੇ ਹਨ।
ਨਾਨਕ ਸਤਿਗੁਰ ਸੂ ਧੰਨ ਸੌਂਪਿਆ,
ਗੁਰੂ ਨੂੰ ਗੁਰੂ ਸਾਹਿਬ ਜੀ ਕਹਿੰਦੇ ਨਾਮ ਧੰਨ ਸੌਂਪਿਆ ਵਰਤਿਆ ਹੈ ਅਰਪਿਆ ਹੈ। ਜੇ ਜੀ ਨਾ ਰਹਿਆ ਸਮਾਜ
ਗੁਰੂ ਵਿੱਚ ਹਰ ਵਕਤ ਮਿਲਿਆ ਰਹਿੰਦਾ ਹੈ।
ਰੰਗ
ਅਗਲਾ
ਬਹੁਤ ਪਰਮੇਸ਼ਰ ਦਾ ਆਨੰਦ ਪ੍ਰਾਪਤ ਹੁੰਦਾ ਹੈ।
ਬੰਨੀ ਚੜਾ ਚੜਾਇਆ
ਪਾਜਾ ਰੰਗ ਉਹਨਾਂ ਨੂੰ ਚੜਾਇਆ ਹੋਇਆ ਚੜਦਾ ਹੈ। ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਛੇਵੀਂ ਸੱਤਵੀਂ ਘੁੰਮ ਕਰ
ਮਹੱਲਾ ਤੀਜਾ ਮਾਇਆ ਹੋਈ ਨਾਗਨੀ,
ਜਿਹੜੀ ਮਾਇਆ ਉਹ ਸਤਵੀਂ ਹੋ ਰਹੀ ਹੈ।
ਜਗਤ ਰਹੀ
ਲਪਕਾ ਰਹੀ ਹੈ ਮਿਲ ਰਹੀ ਹੈ।
ਇਸ ਦੀ ਸੇਵਾ ਜੋ ਕਰੇ
ਨੂੰ ਚੰਗੀ ਤਰ੍ਹਾਂ ਪੇਟੀਆਂ ਦੀ ਪਾ ਪਾ ਕੇ ਰੱਖੇ, ਘਰ ਮਰਥ ਨਾ ਖਰਚੇ, ਇਹਦੀ ਸੇਵਾ ਟਹਿਲ ਕਰੇ, ਸਾਂਭ ਕੇ ਰੱਖੇ,
ਇਸੀ ਕਹੋ ਫਿਰ ਖਾ,
ਉਸੇ ਨੂੰ ਮੁੜ ਕੇ ਖਾ ਜਾਂਦੀ ਸਪਨੀ ਆਈਆਂ ਨਾਸ਼ ਕਰ ਦਿੰਦੀ ਹੈ। ਚੋਰ ਡਾਕੂ ਰਾਜੇ ਖੋਹ ਲੈਂਦੇ ਹਨ।
ਗੁਰਮੁਖ ਕੋਈ ਗਾਰ
ਕੋਈ ਕੋਈ ਗੁਰਮੁਖ ਹੈ ਗਾਰਲੂ ਮੰਤਰ, ਜਿਵੇਂ ਜਿਹਦੇ ਚੇਤੇ ਹੋਵੇ ਉਹਨੂੰ ਸੱਪਾਂ ਦੀ ਜ਼ਹਿਰ ਨਹੀਂ ਚੜ੍ਹਦੀ, ਸੱਪਾਂ ਚ ਫਿਰਦਾ ਰਹੇ, ਇਉਂ ਗੁਰਮੁਖ ਕੋਈ ਗਾਲੂ ਗੁਰਮੰਤਰ ਨੂੰ ਜਪਣ ਵਾਲੇ ਹਨ ਜਿਹੜੇ।
ਤਿੰਨ ਮਲ ਦਲ ਲਾਈ ਪਾਏ,
ਉਹ ਮਲ ਪਹਿਲਵਾਨਾਂ ਦੀ ਨਿਆਈ ਹੈ, ਇਹਨੂੰ ਦਲ ਕਰਕੇ ਉਹਨਾਂ ਨੇ ਚਰਨੀ ਲਾ ਲਿਆ ਹੈ। ਮਲ ਦਲ ਲਾਈ ਇਹ ਮੈਲ ਰੂਪ ਜਿਹੜੀ ਹੈ ਦਲ ਸਮੂਹ ਨੂੰ ਦਲ ਦੇਣ ਵਾਲੀ, ਉਹਨਾਂ ਨੇ ਚਰਨੀ ਲਾ ਲਈ ਹੈ। ਚੰਗੇ ਪਾਸੇ ਖਰਚਦੇ ਆ ਉਹ, ਭੈੜੇ ਪਾਸੇ ਨੀ ਖਰਚਦੇ, ਸ਼ਰਾਬਾਂ ਚ ਮਾਸ ਚ ਮੁਕੱਦਮਿਆਂ ਚ ਨਹੀਂ ਖਰਚਦੇ, ਉਹ ਸਤਸੰਗ ਦੇ ਵਿੱਚ ਖਰਚ ਕਰਦੇ ਆ, ਗੁਰੂ ਕੇ ਲੰਗਰ ਚਲਾਉਣੇ, ਮਹਾਰਾਜ ਦੇ ਸਥਾਨ ਬਣਾਉਣੇ, ਇਸ ਪ੍ਰਕਾਰ ਉਹਨਾਂ ਉਹ ਪਹਿਲਵਾਨ ਹਨ ਸੰਸਾਰ ਵਿੱਚ। ਇਹ ਜਿਹੜੀ ਸਾਰਿਆਂ ਨੂੰ ਮਲ ਸਿੱਟਣ ਵਾਲੀ ਹੈ, ਉਹਨਾਂ ਦੇ ਦਲ ਸਮੁਦਾਰ ਨੂੰ ਮਲਣ ਵਾਲੀ ਨੂੰ, ਇਹ ਦਲ ਕਾਮ ਕ੍ਰੋਧ ਆਦਿਕ ਜੀ ਦੇ ਨਾਲ ਹੈ, ਇਹਨੂੰ ਮਲ ਪਹਿਲਵਾਨਾਂ ਦੀ ਨਿਆਈ, ਉਹਨਾਂ ਨੂੰ ਲਗਾੜ ਕੇ ਚਰਨੀ ਲਾ ਲਿਆ, ਅਧੀਨ ਕਰ ਲਈ ਹੈ।
ਨਾਨਕ ਸੇ ਹੀ ਉਭਰੇ,
ਗੁਰੂ ਸਾਹਿਬ ਜੀ ਕਹਿੰਦੇ ਉਹ ਮਹਾਂਪੁਰਖ ਉਭਰੇ ਬਚੇ ਹਨ,
ਜੇ ਸੱਚ ਰਹੇ ਲਿਵ ਲਾਏ,
ਸੱਚ ਦੀ ਬਿਰਤੀ ਨੂੰ ਲਿਵ ਲਾ ਕੇ ਰੱਖਦੇ, ਬਿਰਤੀ ਨੂੰ ਜੋੜ ਕੇ।
ਪੌੜੀ ਢਾਡੀ ਕਰੇ ਪੁਕਾਰ, ਪ੍ਰਭੂ ਸੁਣਾਏ ਸੀ
ਢਾਡੀ, ਜਿਹੜਾ ਕੀਰਤਨੀਆਂ ਰਾਜੇ ਦੇ ਘਰ ਜਾ ਕੇ ਵਾਰ ਗਾਵੇ ਤੇ ਪ੍ਰਸੰਨ ਹੁੰਦਾ ਪਾਤਸ਼ਾਹ, ਇਵੇਂ ਢਾਡੀ ਵਾਹਿਗੁਰੂ ਦੇ ਜਿਹੜੇ ਕੀਰਤਨੀਏ ਬਣ ਕੇ ਪ੍ਰਭੂ ਦੇ ਜਸ ਨੂੰ ਸੁਣਾਉਂਦੇ ਸੀ, ਸੁਣਾਉਂਦੇ ਆ, ਸੁਣਾਉਣਗੇ ਸੰਗਤ ਵਿੱਚ।
ਅੰਦਰ ਧੀਰਕ ਹੋ,
ਉਹਨਾਂ ਦੇ ਧੀਰਜ ਹੋ ਜਾਵੇਗੀ,
ਪੂਰਾ ਪਾਏ
ਜਦੋਂ ਪੂਰਨ ਪਰਮੇਸ਼ੁਰ ਦੇ ਤਾਈ ਪਾ ਲੈਣਗੇ।
ਜੋ ਧੁਰ ਲਿਖਿਆ ਲੇਖ,
ਜੋ ਧੁਰੋਂ ਲੇਖ ਲਿਖਿਆ ਹੋਇਆ
ਇਹ ਕਰਮ ਕਮਾਏ,
ਧੁਰੋਂ ਮਨੁੱਖਾ ਦੇ ਚ ਭਈ ਪ੍ਰਾਪਤ ਮਾਨਸ ਦੇ ਹੋਰੀ ਆ, ਗੋਬਿੰਦ ਮਿਲ ਕੇ ਤੇਰੀ ਵਰੀ ਆ, ਉਹਨਾਂ ਕਰਮਾਂ ਨੂੰ ਜਿਹੜੇ ਕਮਾਉਂਦੇ ਸੀ, ਕਮਾਉਂਦੇ ਆ, ਕਮਾਉਣਗੇ।
ਜਾ ਹੋਵੇ ਖਸਮ ਦਇਆ,
ਦੀ ਦਿਆਲਤਾ ਹੋਵੇਗੀ,
ਤਾਂ ਮਹਿਲ ਘਰ ਪਾਏ।
ਭਾਈ ਮਹਿਲ ਸਾਹਿਬ ਸੰਗਤ ਦੇ ਵਿੱਚ ਘਰ ਟਿਕਾਣਾ ਪੈਣਗੇ ਮਨ ਦਾ, ਤਾਂ ਮਹਿਲ ਘਰ ਪਾਏ ਸੀ, ਮਹਿਲ ਅੰਤਾ ਕਰਨ ਦੇ ਅੰਦਰ ਘਰ ਟਿਕਾ ਪਾਉਣਗੇ। ਮਹਿਲ ਸਰੂਪ ਹੈ ਜੋ ਪਰਮੇਸ਼ਰ ਦਾ, ਉਹਦੇ ਚ ਘਰ ਟਿਕਾਣਾ ਪਾਇਆ ਸੀ, ਪਾ ਲੈਣਗੇ, ਭੇਦ ਹੋ ਜਾਣਗੇ ਤੁਰਿਆ ਪਦ ਤੇ।
ਉਹ ਪ੍ਰਭ ਮੇਰਾ ਅਤ ਵੱਡਾ,
ਪ੍ਰਭੂ ਅਤਿਅੰਤ ਵੱਡਾ ਹੈ ਸਾਧ ਸੰਗਤ ਜੀ।
ਗੁਰਮੁਖ ਮੇਲਾ ਏ,
ਜਿਹੜੇ ਗੁਰਮੁਖਾਂ ਨੂੰ ਪਿੱਛੇ ਮਿਲਾਉਂਦਾ ਸੀ, ਗੁਰਾਂ ਦੁਆਰਾ ਹੁਣ ਮਿਲਾਉਂਦਾ ਹੈ, ਅੱਗੇ ਨੂੰ ਗੁਰਮੁਖਾਂ ਨੂੰ ਮਿਲਾਵੇਗਾ।
ਸਲੋਕ ਮਹੱਲਾ ਤੀਜਾ, ਸਭਨਾ ਕਾ ਸਹੁ ਏਕ ਹੈ।
ਭਾਈ ਹੈ ਤਾਂ ਤੀਜੇ ਪਾਤਸ਼ਾਹ ਕਹਿੰਦੇ ਸਾਰਿਆਂ ਦਾ ਸਹੁ ਪਤੀ ਪਰਮੇਸ਼ਰ ਕੋਈ,
ਸਦ ਹੀ ਰਹੇ ਹਜੂਰ,
ਸਦਾ ਹਰ ਵਕਤ ਹਜੂਰ ਨੇੜੇ ਤੋਂ ਨੇੜੇ ਰਹਿੰਦਾ ਸਾਹਮਣੇ ਹੈ।
ਨਾਨਕ ਹੁਕਮ ਨਾ ਮੰਨੇ,
ਜਿਹੜੀ ਇਸਤਰੀ ਹੁਕਮ ਨੀ ਪਤੀ ਦਾ ਮੰਨਦੀ,
ਤਾਂ ਘਰ ਹੀ ਅੰਦਰ ਦੂਰ,
ਉਹ ਘਰ ਅੰਦਰ ਹੁੰਦੀ ਹੋਈ ਪਤੀ ਤੋਂ ਦੂਰ ਰਹਿੰਦੀ ਛੁੱਟੜ ਹੋ ਕੇ। ਇਸੇ ਪ੍ਰਕਾਰ ਹੈ ਤਾਂ ਵਾਹਿਗੁਰੂ ਸਾਰਿਆਂ ਦੇ ਅੰਦਰ, ਜਿਹੜੇ ਮਹਾਰਾਜ ਹੁਕਮ ਨੂੰ ਨਹੀਂ ਮੰਨਦੇ, ਭਾਣੇ ਨੂੰ ਨਹੀਂ ਮੰਨਦੇ, ਰਿਆਜ ਨਹੀਂ ਚੱਲਦੇ, ਸਿਮਰਨ ਨਹੀਂ ਕਰਦੇ, ਉਹਨਾਂ ਦੇ ਘਰ ਦੇ ਅੰਦਰ ਹੁੰਦੇ ਹੋਏ ਦੂਰ ਵਿਛੜੇ ਰਹਿੰਦੇ, ਵਾਹਿਗੁਰੂ ਤੋਂ ਜੂਨਾਂ ਚ ਪਏ ਰਹਿੰਦੇ ਹਨ।
ਹੁਕਮ ਪੀਤ ਨਾ ਮਨਾਏ ਸੀ,
ਹੁਕਮ ਵੀ ਭਾਈ ਉਹਨਾਂ ਦੇ ਟਾਈਮ ਮਨਾਉਂਦਾ ਸੀ, ਮਨਾਉਂਦਾ ਮਨਾਵੇਗਾ,
ਜਿਨ ਕਾ ਨਦਰ ਕਰੇ,
ਸਤਿਗੁਰੂ ਕਿਰਪਾ ਦ੍ਰਿਸ਼ਟੀ ਕਰਦੇ ਆ, ਕਰਨਗੇ, ਕਰਦੇ ਸੀ।
ਹੁਕਮ ਮਨ ਸੁਖ ਪਾਇਆ,
ਮਹਾਰਾਜ ਹੁਕਮ ਨੂੰ ਮੰਨਿਆ, ਉਹਨਾਂ ਨੇ ਸੁਖ ਸਰੂਪ ਨੂੰ ਪਾਇਆ ਹੈ।
ਪ੍ਰੇਮ ਸੁਹਾਗਣ
ਹੋ, ਪ੍ਰੇਮ ਦੇ ਸਹਿਤ ਪਰਮੇਸ਼ਵਰ ਦੇ ਸੁਹਾਗ ਮੰਨਦੇ ਸਮੇਤ ਬ੍ਰਹਮ ਗਿਆਨੀ ਹੋ ਜਾਂਦੇ ਹਨ।
ਮਹੱਲਾ ਤੀਜਾ, ਰਹਿਣ ਸਵਾਈ ਜਲ ਮੋਈ।
ਇਸ ਇੰਦਰੀ ਨੇ ਸਾਰੀ ਰਾਤ ਵਿਛੋੜੇ ਚ ਜਲ ਕੇ ਮਰ ਗਈ,
ਸੰਤ ਨਾ ਲਾਇਓ ਭਾਵ,
ਪਤੀ ਨਾਲ ਪ੍ਰੇਮ ਨਾ ਲਾਇਆ, ਦੁਰਾਚਾਰਨ ਜਿਹੜੀ ਹੈ ਪਰਾਏ ਪੁਰਖਾਂ ਨੂੰ ਤੱਕਣ ਵਾਲੀ, ਉਹ ਸੁਖ ਨਾਲ ਨੀ ਵਸਦੀ ਹੈ, ਉਹਨੂੰ ਕੁਲੱਛਣ ਲੱਗ ਜਾਂਦੇ ਹੈ, ਮਾਪਿਆਂ ਤੋਂ, ਸਹੁਰਿਆਂ ਤੋਂ, ਨਾਨਕਿਆਂ ਤੋਂ, ਸਾਰਿਆਂ ਥਾਂ ਤਰਕਾਰਾਂ ਮਿਲਦੀਆਂ ਇਸ ਚੀਜ਼ ਨੂੰ। ਇਸੇ ਪ੍ਰਕਾਰ ਰਹਿਣ ਉਮਰ ਹੈ ਜਿਹੜੀ ਸਾਡੀ, ਇਹ ਸਾਰੀ ਜਲ ਜਲ ਕੇ ਤ੍ਰਿਸ਼ਨਾ ਚ, ਵਿਸ਼ਿਆਂ ਦੇ ਰਸਾਂ ਚ ਇਹ ਜ਼ਿੰਦਗੀ ਖਪ ਗਈ, ਮਰ ਗਈ।
ਸੰਤ ਨਾ ਲਾਇਓ ਭਾਵ,
ਅਕਾਲ ਪੁਰਖ ਨਾਲ ਸਾਰੀ ਉਮਰ ਚ ਪ੍ਰੇਮ ਨਾ ਲਾਇਆ, ਗਰਭ ਚ ਵੀ ਗਲ ਜਾਂਦੇ ਹੈ, ਇਸ ਲੋਕ ਵਿਚ ਵੀ ਪ੍ਰਲੋਕ ਚ ਵੀ ਉਹਨਾਂ ਨੂੰ ਧੱਕੇ ਮਿਲਦੇ ਹਨ।
ਨਾਨਕ ਸੁਖ ਵਸਨ ਸੁਹਾਗਣੀ,
ਕਹਿੰਦੇ ਸੁਖ ਦੇ ਸਹਿਤ ਉਹ ਵਸਦੀਆਂ ਸੁਹਾਗਵੰਤੀਆਂ ਮਹਾਂਪੁਰਖ,
ਜਿਹਨ ਪਿਆਰਾ ਪੁਰਖ ਹਰ ਰਾਜ,
ਜਿਹਨਾਂ ਨੂੰ ਪਿਆਰਾ ਪੂਰਨ ਹਰੀ ਰਾਜਾ ਪਿਆਰਾ ਪੁਰਖ ਪ੍ਰਾਪਤ ਹੋਇਆ ਹੈ।
ਪੌੜੀ ਸਭ ਜਗ ਫਿਰ ਮੈਂ ਦੇਖਿਆ,
ਅਸੀਂ ਸਾਰੇ ਸੰਸਾਰ ਨੂੰ ਵਿਚਰ ਕੇ ਵੇਖਿਆ ਹੈ,
ਹਰ ਇੱਕੋ ਦਾਤਾ,
ਇੱਕੋ ਹੀ ਭਾਈ ਪਰਮੇਸ਼ਵਰ ਦਾਤਾ ਹੈ ਸਾਰਿਆਂ ਦਾ।
ਪਾਏ ਕਿਤੇ ਨਾ ਪਾਈ,
ਬਿਹਾਰ ਦੁਨੀਆਂ ਦੇ ਜਤਨਾਂ ਦੇ ਉਪਾਅ ਕਰਕੇ ਕਿਸੇ ਪ੍ਰਕਾਰ ਨੀ ਪਾਇਆ ਜਾਂਦਾ,
ਹਰ ਕਰਮ ਵਿਧਾਤਾ,
ਮਾਲ ਪੁਰਖ ਹਰੀ ਕਰਮਾਂ ਅਨੁਸਾਰ ਫਲ ਪ੍ਰਦਾਤਾ ਹੈ।
ਹੋਰ ਸਭ ਜੀ ਹਰ ਮਨ
ਵਸੈ, ਸ਼ਬਦ ਕਮਾਈ ਕਰਨ ਵਾਲੇ ਜਿਹੜੇ ਹੈ ਉਹਨਾਂ ਦੇ ਮਨ ਚ ਮਹਾਰਾਜ ਸਾਹਿਬ ਵਸ ਜਾਂਦੇ ਹਰੀ ਜੀ।
ਹਰ ਸਹਿਜੇ ਜਾਤਾ,
ਸੁਚੇ ਸਿੱਧ ਗਿਆਨ ਕਰਕੇ ਹਰੀ ਨੂੰ ਜਾਣ ਲਿਆ ਹੈ।
ਅੰਦਰੋਂ ਤ੍ਰਿਸ਼ਨਾ ਅਗਨ ਬੁੱਝੀ,
ਜਿਹਨਾਂ ਨੂੰ ਸਹਿਜ ਸਰੂਪ ਨੂੰ ਹਜੇ ਜਾਣਿਆ, ਉਹਦੇ ਅੰਦਰੋਂ ਤ੍ਰਿਸ਼ਨਾ ਰਸਾਂ ਕਸਾਂ ਦੀ ਭੋਗਾਂ ਦੀ ਇਹ ਅੱਗ ਮੱਚਦੀ ਸੀ, ਬੁੱਝ ਗਈ ਨਾਮ ਰੂਪੀ ਜਲ ਦੇ ਨਾਲ।
ਹਰ ਅੰਮ੍ਰਿਤ ਸਰ ਨਹਾਤਾ,
ਹਰੀ ਦੇ ਅੰਮ੍ਰਿਤਸਰ ਸਾਹਿਬ ਇਸ਼ਨਾਨ ਕਰਦੇ ਹਨਗੇ। ਹਰੀ ਜੋ ਅੰਮ੍ਰਿਤ ਦਾ ਸਰੋਵਰ ਸਤਿਗੁਰੂ ਹੈ, ਉਹਨਾਂ ਦੇ ਸੰਗਤ ਨੂੰ ਕੀ ਸਰੋਵਰ ਚ ਇਸ਼ਨਾਨ ਕਰਦੇ ਆ।
ਵੱਡੀ ਵਡਿਆਈ, ਵੱਡੇ
ਵੱਡੇ ਅਕਾਲ ਪੁਰਖ ਦੀ ਬਹੁਤ ਵੱਡੀ ਵਡਿਆਈ ਹੈ।
ਗੁਰਮੁਖ
ਬੋਲਾ, ਬੁਲਾਉਂਦੇ ਆ ਮਹਾਰਾਜ ਸਾਹਿਬ, ਜਿਹੜੇ ਗੁਰਮੁਖ ਬੋਲਦੇ ਆ ਉਸ ਪਰਮੇਸ਼ੁਰ ਦੇ ਜਸ ਨੂੰ ਅਤਿਅੰਤ ਹੀ, ਉਹ ਜਾਣਦੇ ਕਿ ਮਹਾਰਾਜ ਦੀ ਵੱਡੀ ਵਡਿਆਈ ਹੈ, ਉਸ ਵੱਡੇ ਦੀ ਵੱਡਾ ਆਪਦੇ ਸਰੂਪ ਵਿੱਚ ਲੀਨ ਕਰ ਲੈਂਦਾ, ਜਿਵੇਂ ਨਦੀਆਂ ਨਾਲੇ ਸਮੁੰਦਰ ਚ ਜਾ ਕੇ ਸਮੁੰਦਰ ਰੂਪ ਬਣ ਜਾਂਦੇ ਹੈ। ਇਵੇਂ ਜਿਹੜੇ ਗੁਰਮੁਖ ਉਹਦੇ ਜਸ ਨੂੰ ਗੁਰਮੁਖਾਂ ਤੋਂ ਬੁਲਾਉਂਦਾ ਹੈ, ਉਹ ਮਹਾਰਾਜ ਸਾਹਿਬ ਦਾ ਸਰੂਪ ਹੀ ਹੋ ਜਾਂਦੇ ਹਨ।
ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤ ਸਰ ਨਹਾਤਾ, ਵੱਡੀ ਵਡਿਆਈ ਵੱਡੇ ਕੀ, ਗੁਰਮੁਖ ਬੋਲਾਤਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਅੱਜ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਅਵਤਾਰ ਧਾਰਨ ਦਾ ਗੁਰਪੁਰਬ ਹੈ। ਸਭ ਸੰਗਤਾਂ ਨੂੰ ਵਧਾਈ ਹੋਵੇ। ਗਰੀਬ ਨਿਵਾਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਪੰਜਵੇਂ ਸਾਹਿਬਜ਼ਾਦੇ ਹੋਏ ਹੈ। ਵੱਡੇ ਬਾਬਾ ਗੁਰਦਿੱਤਾ ਜੀ ਸਨ, ਉਹਨਾਂ ਤੋਂ ਛੋਟੇ ਸੂਰਜਮੱਲ ਸਨ, ਉਹਨਾਂ ਤੋਂ ਛੋਟੇ ਅਣੀਰਾਜ ਜੀ ਸਨ, ਉਹਨਾਂ ਤੋਂ ਛੋਟੇ ਬਾਬਾ ਅਟਲ ਰਾਜ ਜੀ ਸਨ ਤੇ ਪੰਜਵੇਂ ਸਰੂਪ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਜੋ ਪੰਜ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਨ, ਉਹਨਾਂ ਵਿੱਚੋਂ ਛੋਟੇ ਸਨ ਸੱਚੇ ਪਾਤਸ਼ਾਹ ਮਾਤਾ ਨਾਨਕੀ ਜੀ, ਜੋ ਹਰੀਚੰਦ ਦੀ ਪੁੱਤਰੀ ਸੀ। ਇਹ ਅੰਮ੍ਰਿਤਸਰ ਸਾਹਿਬ ਦੇ ਵਿੱਚੋਂ ਹੀ ਇਹਨਾਂ ਨਾਤਾ ਕੀਤਾ ਸੀ। ਜਿਸ ਵੇਲੇ ਚੰਦੂ ਨੇ ਬੇਮੁਖਤਾ ਕੀਤੀ ਸੀ, ਕਿਹਾ ਸੀ ਕਿ ਚਿਵਾਰੇ ਦੀ ਟਮੋਰੀ ਵਿੱਚ ਲਾਉਂਦੇ ਹੋ, ਇਹ ਸੰਗਤ ਦਿੱਲੀ ਦੀ ਸਹਾਰ ਨਹੀਂ ਸਕੀ। ਸਤਿਗੁਰਾਂ ਪਾਸ ਅਰਜ ਕੀਤੀ ਸੀ। ਉਸ ਵਕਤ ਮਾਤਾ ਦਮੋਦਰੀ ਜੀ ਦੇ ਪਿਤਾ ਭਾਈ ਨਰਾਇਣ ਦਾਸ ਜੀ, ਜੋ ਡੱਲੇ ਦੁਆਬੇ ਦੇ ਵਾਸੀ ਸਨ, ਪਹਿਲਾਂ ਹੱਥ ਜੋੜ ਕੇ ਉਹਨਾਂ ਨੇ ਮਾਤਾ ਦਮੋਦਰੀ ਜੀ ਦਾ ਸੰਬੰਧ ਗੁਰੂ ਹਰਗੋਬਿੰਦ ਸਾਹਿਬ ਨਾਲ ਕੀਤਾ ਸੀ। ਉਸੇ ਵੇਲੇ ਭਾਈ ਹਰੀਚੰਦ ਜੀ, ਜੋ ਅੰਮ੍ਰਿਤਸਰ ਸਾਹਿਬ ਦਾ ਵਸਿੰਦਾ ਸੀ, ਇਸ ਨੇ ਬਾਬਾ ਬਕਾਲਾ ਪਿੱਛੇ ਸੀ ਇਹਨਾਂ ਦਾ, ਸੋ ਇਸ ਨੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤਾਂ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਮੇਰੀ ਲੜਕੀ ਦਾ ਵੀ ਸਾਕ ਲਓ, ਪਰ ਇਹ ਛੋਟੀ ਹੈ ਉਮਰ ਦੀ। ਇਹ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਵੇਲੇ ਇਹ ਵੀ ਨਾਤਾ ਲੈ ਲਿਆ ਸੀ। ਸੋ ਬਾਬੇ ਹਰੀਚੰਦ ਦੀ ਪੁੱਤਰੀ ਅੰਮ੍ਰਿਤਸਰ ਸਾਹਿਬ ਦੇ ਵਾਸੀ ਦੀ ਮਾਤਾ ਦਾ ਨਾਂ ਨਾਨਕੀ ਜੀ ਸੀ। ਉਸ ਮਾਤਾ ਜੀ ਦੇ ਸਪੁੱਤਰ ਬਾਬਾ ਅਟਲ ਰਾਜ ਜੀ ਹੋਏ ਹੈ ਤੇ ਅਣੀ ਰਾਜ ਜੀ ਹੋਏ ਹੈ ਤੇ ਤੀਜੇ ਗੁਰੂ ਤੇਗ ਬਹਾਦਰ ਸਾਹਿਬ ਹੋਏ ਹੈ। ਮਾਤਾ ਦਮੋਦਰੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਹੋਏ ਹੈ ਤੇ ਬੀਬੀ ਬੀਰੋ ਜੀ ਹੋਏ ਹੈ, ਅਤੇ ਸੂਰਜਮੱਲ ਜੀ ਮਾਤਾ ਮਰਵਾਹੀ ਜੀ ਦੇ ਪੁੱਤਰ ਹੋਏ ਹੈ। ਇਸ ਪ੍ਰਕਾਰ ਇੱਕ ਪੁੱਤਰੀ ਮਹਾਰਾਜ ਜੀ ਤੇ ਪੰਜ ਸਾਹਿਬਜ਼ਾਦੇ ਸਨ ਸਤਿਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਦੇ। ਮਾਤਾ ਨਾਨਕੀ ਜੀ ਦੇ ਪ੍ਰੇਮ ਨੂੰ ਤੱਕ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਬਖਸ਼ਿਸ਼ ਕੀਤੀ। 1678 ਬਿਕਰਮੀ ਸੰਮਤ ਸੀ ਸਾਧ ਸੰਗਤ ਜੀ, ਵਿਸਾਖ ਦੀ ਨੇਰ ਦੀ ਅੱਜ ਪੰਚਮੀ ਦਾ ਦਿਹਾੜਾ ਹੈ। ਸੋ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਾਤਾ ਨਾਨਕੀ ਦੀ ਕੁੱਖ ਨੂੰ ਸਫਲਾ ਕਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੀ ਗੁਰੂ ਕੇ ਮਹਿਲਾਂ ਵਿੱਚ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਅਵਤਾਰ ਹੋਇਆ। ਸਭ ਸੰਗਤਾਂ ਨੇ ਗੁਰੂ ਮਹਾਰਾਜ ਸਾਹਿਬ ਦੇ ਪ੍ਰਗਟ ਹੋਣ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਧਾਈਆਂ ਦਿੱਤੀਆਂ, ਮਾਤਾ ਸਾਹਿਬ ਨੂੰ ਵਧਾਈਆਂ ਦਿੱਤੀਆਂ। ਮਾਤਾ ਗੰਗਾ ਜੀ ਬੜੇ ਪ੍ਰਸੰਨ ਹੋਏ, ਗੁਰੂ ਅਰਜਨ ਦੇਵ ਦਾ ਬਚਨ ਇਹ ਪੂਰਾ ਹੋਇਆ, ਬਧੀ ਬੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰਬੰਧ ਬਹਾਲੀ। ਇਹ ਗੁਰੂ ਘਰ ਦੀ ਬੇਲ ਵਧੀ ਤੇ ਬੜੇ ਮਾਤਾ ਜੀ ਪ੍ਰਸੰਨ ਹੋਏ, ਦਾਨ ਕੀਤਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰ ਦੇ ਮਾਲਕ ਅਕਾਲ ਤਖ਼ਤ ਸਾਹਿਬ ਸਵਾਇਮਾਨ ਸਨ। ਜਿਸ ਵਕਤ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕੁਝ ਕੁ ਦਿਨਾਂ ਦੇ ਹੋ ਗਏ, ਆਪ ਜੀ ਦਾ ਨਾਂ ਰੱਖਣ ਵਾਸਤੇ ਮਾਤਾ ਜੀ ਨੇ ਸਤਿਗੁਰਾਂ ਨੂੰ ਸਿੱਖ ਦੇ ਰਾਹੀਂ ਸੁਨੇਹਾ ਭੇਜਿਆ ਮਾਤਾ ਗੰਗਾ ਜੀ ਨੇ ਕਿ ਸਪੁੱਤਰ ਦਾ ਆਪ ਨਾਮ ਰੱਖੋ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਲਿਆਂਦਾ ਗਿਆ। ਇਹ ਦਾਸੀ ਦੇ ਗੋਦ ਵਿੱਚ ਮਹਾਰਾਜ ਸਾਹਿਬ ਸਨ। ਜਦੋਂ ਦਾਸੀ ਨੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਸੀਸ ਝੁਕਾਇਆ, ਉਸ ਵਕਤ ਮਹਾਰਾਜ ਜੀ ਨੇ ਜੋ ਮੀਰੀ ਪੀਰ ਦੀਆਂ ਦੋ ਸ੍ਰੀ ਸਾਹਿਬਾਂ ਪਹਿਰੀਆਂ ਹੋਈਆਂ ਸਨ ਸਤਿਗੁਰੂ ਹਰਗੋਬਿੰਦ ਸਾਹਿਬ ਦੇ, ਉਸ ਵਕਤ ਮਹਾਰਾਜ ਸਾਹਿਬ ਜੀ ਦੀ ਇੱਕ ਸ੍ਰੀ ਸਾਹਿਬ ਦੇ ਕਬਜ਼ੇ ਨੂੰ ਹੱਥ ਪਾ ਲਿਆ ਆਪ ਨੇ। ਕਬਜ਼ੇ ਨੂੰ ਹੱਥ ਪਾ ਕੇ ਦਾਸੀ ਛੁਡਾਵੇ ਛੱਡਣ, ਉਸ ਵਕਤ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪ੍ਰਸੰਨ ਹੋ ਕੇ ਕਿਹਾ ਇਹ ਹਿੰਦੀ ਲਾਜ ਰੱਖਣ ਵਾਸਤੇ ਇਹ ਤੇਗ ਦੀ ਬਹਾਦਰੀ ਕਰਨਗੇ। ਇਹਨਾਂ ਦਾ ਨਾਮ ਤੇਗ ਬਹਾਦਰ ਸਾਹਿਬ ਹੈ। ਇਸ ਪ੍ਰਕਾਰ ਸ੍ਰੀ ਗੁਰੂ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਰੱਖਿਆ। ਆਪ ਜੀ ਜਿਸ ਵਕਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੀਰਤਪੁਰ ਸਾਹਿਬ ਆਏ ਹਨ, ਉਸ ਵਕਤ ਆਪ ਜੀ ਸਤਿਗੁਰੂ ਸਾਹਿਬ ਦੇ ਧਿਆਨ ਵਿੱਚ ਹਰ ਵਕਤ ਲੀਨ ਰਿਹਾ ਕਰਦੇ ਅਤੇ ਆਪ ਜੀ ਦੀ ਸ਼ਾਦੀ ਕਰਤਾਰਪੁਰ ਸਾਹਿਬ ਵਿੱਚ ਲਾਲ ਚੰਦ ਪ੍ਰੇਮੀ ਨੇ ਆਪਣੀ ਪੁੱਤਰੀ ਦੀ ਮਾਤਾ ਗੁਜਰੀ ਸਾਹਿਬ ਜੀ ਦੇ ਨਾਲ ਆਪ ਜੀ ਦਾ ਆਨੰਦ ਕਾਰਜ ਜਿਸ ਵਕਤ ਸੂਰਜਮਲ ਨੂੰ ਵਿਆਹਣ ਵਾਸਤੇ ਗਏ ਸਨ ਉਸ ਵਕਤ ਇਹ ਨਾਤਾ ਕਰ ਦਿੱਤਾ ਸੀ। ਸੋ ਮਾਤਾ ਗੁਜਰੀ ਦੇ ਨਾਲ ਆਨੰਦ ਕਾਰਜ ਕਰਤਾਰਪੁਰ ਸਾਹਿਬ ਦੁਆਬੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਹੋਇਆ ਅਤੇ ਸ੍ਰੀ ਗੁਰੂ ਸੱਚੇ ਪਾਤਸ਼ਾਹ ਜੀ ਜਿਸ ਵਕਤ ਪਹਿਲਾਂ ਤਿੰਨ ਜੰਗ ਕਰ ਚੁੱਕੇ ਸਨ ਸਾਹਿਬ ਛੇਵੇਂ ਪਾਤਸ਼ਾਹ ਆ ਬੀਬੀ ਬੱਚੇ ਨੂੰ ਬਾਹਰ ਲੈ ਜਾ ਆਪ ਕਰਤਾਰਪੁਰ ਸਾਹਿਬ ਵਿੱਚ ਆਏ ਹਨ। ਇੱਥੇ ਨਿਮਕ ਹਰਾਮੀ ਹੋ ਕੇ ਪੈਂਦੇ ਖਾਂ ਜਿਸ ਵਕਤ ਸ਼ਾਹਜਹਾਂ ਦੇ ਪਾਸੋਂ 52,000 ਫੌਜ ਚੜਾ ਕੇ ਤੇ ਅਨਵਰ ਖੋਜੇ ਨੇ 2,000 ਫੌਜ ਲਿਆਂਦੀ, ਹੋਰ ਪਿੰਡਾਂ ਦੀ ਛੇੜ ਇਕੱਠੀ ਕੀਤੀ, 12,000 ਫੌਜ ਜਲੰਧਰ ਵਾਲੇ ਸੂਬੇ ਦੀ ਲਈ। ਉਸ ਵਕਤ ਸਾਧ ਸੰਗਤ ਜੀ ਲੱਖ ਦਾ ਕਰੀਬ ਸਾਰੀ ਫੌਜ ਜੁੜੀ ਹੋਈ ਫੌਜ ਸੀ ਜਿਹੜੀ ਚੜ ਕੇ ਆਈ ਪੈਂਡੇ ਖਾਂ ਦੇ ਨਾਲ ਤੇ ਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਵਕਤ ਜੰਗ ਦੇ ਵਿੱਚ ਸਾਰੀ ਫੌਜ ਨੂੰ ਜੰਗ ਦੀ ਭੇਟ ਕਰਕੇ ਸਤਿਗੁਰੂ ਸਾਹਿਬ ਦੀ ਜਿੱਤ ਹੋਈ। ਉਦੋਂ ਗੁਰੂ ਤੇਗ ਬਹਾਦਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਉਸ ਵਕਤ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੇ ਉਸਮਾਨ ਖਾਂ ਨੂੰ ਮਾਰਿਆ ਸੀ। ਇਹ ਬਾਬਾ ਅਣੀ ਰਾਜ ਜੀ, ਅਟਲ ਰਾਜ ਜੀ ਅਤੇ ਦੂਸਰੇ ਸਾਹਿਬਜ਼ਾਦੇ ਮਹਾਰਾਜ ਸਾਹਿਬ ਦੇ ਸੂਰਜਮੱਲ ਜੀ ਇਹ ਸ਼ਹਿਰ ਦੀ ਰੱਖਿਆ ਕਰਨ ਵਾਸਤੇ ਘੋੜਿਆਂ ਤੇ ਚੜ ਕੇ ਸ਼ਸਤਰਾਂ ਦੇ ਸਮੇਤ ਕਰਤਾਰਪੁਰ ਸਾਹਿਬ ਦੀ ਰੱਖਿਆ ਕੀਤੀ ਸੀ। ਉਸ ਤੋਂ ਬਾਅਦ ਜਦੋਂ ਮਹਾਰਾਜ ਦੀਪਮਾਲਾ ਵਿੱਚ ਆਏ ਹਨ ਉਸ ਵਕਤ ਬਾਬੇ ਅਟਲ ਰਾਜ ਨੇ ਮੋਹਣ ਦੇ ਤਾਈਂ ਇੱਕ ਸੋਹਣੀ ਗੁਰਮੁਖ ਦੇ ਪੁੱਤਰ ਨੂੰ ਜਿਉਂਦਾ ਕਰਤਾ ਸੀ। ਮਹਾਰਾਜ ਸਾਹਿਬ ਨਾਰਾਜ਼ ਹੋ ਕੇ ਕਿਹਾ ਕਿ ਕਰਾ ਮਾਤਾ ਹੁਣੇ ਦਿਖਾਉਣ ਲੱਗ ਗਿਆ, ਟਿਕਦਾ ਨਹੀਂ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਦਾ ਵਚਨ ਮੰਨ ਕੇ ਬਾਬਾ ਅਟਲ ਰਾਜ ਜੀ 9 ਸਾਲ ਦੀ ਉਮਰ ਵਿੱਚ ਚੜਾਈ ਕਰ ਗਏ ਸਨ। ਇਸ ਪ੍ਰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਰਨ ਵਿੱਚ ਰਹੇ। ਜਦੋਂ ਕੀਰਤਪੁਰ ਸਾਹਿਬ ਵਿੱਚ ਗੁਰੂ ਹਰਰਾਜ ਸਾਹਿਬ ਜੀ ਨੂੰ ਸਤਿਗੁਰੂ ਸਾਹਿਬ ਜੀ ਨੇ ਗੁਰਤਾ ਗੱਦੀ ਬਖਸ਼ੀ ਹੈ, ਉਸ ਵੇਲੇ ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ ਕਿ ਮਹਾਰਾ ਮੇਰੇ ਪੁੱਤਰ ਨੂੰ ਆਪ ਗੁਰਤਾ ਗੱਦੀ ਕਿਉਂ ਨਹੀਂ ਬਖਸ਼ਦੇ। ਸਤਿਗੁਰੂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨੀ, ਸਤਿਗੁਰੂ ਜੀ ਪ੍ਰਸ਼ਾਦ ਛਕਦੇ ਸਨ। ਉਸ ਵੇਲੇ ਮਹਾਰਾਜ ਨੇ ਕਿਹਾ ਸੰਸਾ ਨਾ ਕਰੇ, ਗੁਰਿਆਈ ਤੋਂ ਬਿਨਾਂ ਹੀ ਗੁਰੂ ਹਨਗੇ, ਤੂੰ ਕਿਉਂ ਸੰਸਾ ਕਰਨੀ ਹੈ ਨਾ ਮਹਾਰਾਜ ਸੱਚੇ ਪਾਤਸ਼ਾਹ, ਕੀ ਕਾਰਨ ਹੈ? ਗੁਰੂ ਸਾਹਿਬ ਜੀ ਨੇ ਪ੍ਰਸਾਦ ਛਕ ਕੇ ਰੁਮਾਲ ਦੇ ਨਾਲ ਜਿਸ ਨਾਲ ਹੱਥ ਆਪਣੇ ਖੁਸ਼ ਕੀਤੇ ਸਨ ਉਹ ਰੁਮਾਲ ਮਾਤਾ ਨਾਨਕੀ ਦੀ ਝੋਲੀ ਚ ਪਾ ਦਿੱਤਾ ਕਿ ਲੈ ਗੁਰਿਆਈ ਆਵੇਗੀ ਤੁਹਾਡੇ ਘਰ, ਰੁਮਾਲ ਸਾਂਭ ਕੇ ਰੱਖ। ਇਸ ਪ੍ਰਕਾਰ ਬਚਨ ਕੀਤੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਕੀਰਤਪੁਰ ਸਾਹਿਬ ਤੋਂ ਮਾਤਾ ਨਾਨਕੀ ਜੀ ਅਤੇ ਜੋ ਬਿਰਧ ਮਾਤਾ ਸੀ ਜਿਸ ਦੇ ਪੇਕੇ ਪਹਿਲਾਂ ਲਖਨੌਰ ਦੇ ਸੀ, ਫਿਰ ਅੰਮ੍ਰਿਤਸਰ ਚ ਹਰੀਚੰਦ ਆਬਾਦ ਹੋਇਆ ਸੀ, ਇੱਥੇ ਲੈ ਕੇ ਆਪਣੀ ਨੌਂ ਮਾਤਾ ਗੁਜਰੀ ਜੀ ਨੂੰ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਾਬੇ ਬਕਾਲੇ ਚ ਆ ਕੇ ਟਿਕੇ ਸਨ। ਇੱਥੇ ਮਹਾਰਾਜ ਸਾਹਿਬ 26 ਸਾਲ ਭੋਰੇ ਚ ਬੈਠ ਕੇ ਤਪੱਸਿਆ ਕਰਦੇ ਰਹੇ ਗਰੀਬ ਨਿਵਾਜ ਜੀ। ਜਿਸ ਵਕਤ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਦੇ ਵਿੱਚ ਗੁਰਤਾ ਗੱਦੀ ਗੁਰੂ ਤੇਗ ਬਹਾਦਰ ਸਾਹਿਬ ਦਾ ਧਿਆਨ ਕਰਕੇ ਅਰਪੀ, ਇਉਂ ਕਿਹਾ ਬਾਬਾ ਵਸੈ ਬੀਚ ਬਕਾਲੇ, ਆਪਣੀ ਸੰਗਤ ਆਪ ਸੰਭਾਲੇ। ਉਸ ਵੇਲੇ ਭਾਈ ਬੁੱਢੇ ਸਾਹਿਬ ਦੇ 6ਵੇਂ ਥਾਂ ਜੋ ਭਾਈ ਗੁਰਦਿੱਤਾ ਜੀ ਸੀ ਉਹ ਮਹਾਰਾਜ ਦੇ ਪਾਸ ਗੁਰਤਾ ਗੱਦੀ ਦੇ ਚਿੰਨ੍ਹ ਲੈ ਕੇ ਆਏ ਸਨ। ਤੇ ਮਹਾਰਾਜ ਸਾਹਿਬ ਦੇ ਪਾਸ ਹੀ ਉਦੋਂ ਬਾਅਦ ਰਹੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਜੀ ਨੂੰ ਭੋਰੇ ਵਿੱਚ ਹੀ ਉਹ ਗੁਰਤਾ ਗੱਦੀ ਦੇ ਜਿਹੜੇ ਚਿੰਨ੍ਹ ਸੀ ਪੰਜ ਪੈਸੇ ਨਲੇਰ ਲੈ ਲਏ ਸੀ ਪਰ ਪ੍ਰਗਟ ਨਹੀਂ ਹੋਏ ਸਨ। ਫਿਰ ਮੱਖਣ ਸ਼ਾਹ ਨੂੰ ਸਤਿਗੁਰਾਂ ਨੂੰ ਆ ਕੇ ਜਦੋਂ ਮਸੰਦ ਤੇ ਸੋਢੀ ਬਾਈ ਮੰਜੀਆਂ ਲਾਈ ਬੈਠੇ ਸਨ ਉਸ ਵੇਲੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪ ਜਹਾਜ਼ ਨੂੰ ਬੰਨੇ ਲਾਇਆ ਹੈ ਇਹ ਮੇਰਾ ਪਤਾ ਤੁਸੀਂ ਦਿੱਤਾ ਹੈ ਆਪਦਾ ਮੋਢਾ ਵਿਖਾਇਆ ਹੈ ਹੁਣ ਮਹਾਰਾਜ ਆਪ ਨੂੰ ਤਾਂ ਮਾਇਆ ਜੀ ਕੋਈ ਭੁੱਖ ਨਹੀਂ ਪਰ ਮੇਰੀ ਭਾਵਨਾ ਜਾਣ ਕੇ ਤੁਸੀਂ ਇਹ ਪੂਰਨ ਕੀਤਾ ਕਿਰਪਾ ਕਰਕੇ ਸੰਗਤ ਨੂੰ ਦਰਸ਼ਨ ਦਿਓ ਪਖੰਡੀ ਲੋਕ ਬਾਈ ਮੰਜੀਆਂ ਲਾਈ ਬੈਠੇ ਹੈ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਨਹੀਂ ਹੋਣਾ ਚਾਹਿਆ ਮੱਖਣ ਸ਼ਾਹ ਨੇ ਲੰਗਰ ਵਿੱਚੋਂ ਕਾਲਸ ਲਾ ਕੇ ਮੱਥੇ ਨੂੰ ਕਿਹਾ ਲਓ ਮਹਾਰਾਜ ਤੁਸੀਂ ਬਚਨ ਕਹਿੰਦੇ ਹੋ ਪਰਲੋਕ ਚ ਕਾਲਾ ਮੂੰਹ ਕਰਨਾ ਮੈਂ ਇੱਥੇ ਹੀ ਕਰ ਲੈਂਦਾ ਪਰ ਸੰਗਤ ਬਹੁਤ ਬੇਵਲ ਹੈ ਚਾਰ ਛਪੇਰੇ ਡੇਰੇ ਉਤਰੇ ਆ ਬਕਾਲੇ ਦੇ ਇਹਨਾਂ ਸੰਗਤਾਂ ਨੂੰ ਆਪ ਬਾਹਰ ਬਿਰਾਜਮਾਨ ਹੋ ਕੇ ਗੁਰਤਾ ਗੱਡੀ ਤੇ ਬੈਠ ਕਰਕੇ ਸਿੰਘਾਸਨ ਤੇ ਦਰਸ਼ਨ ਦਿਓ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਵਕਤ ਸਾਧ ਸੰਗਤ ਜੀ ਭਾਈ ਮੱਖਣ ਸ਼ਾਹ ਦੇ ਬੇਨਤੀ ਕਰਨ ਤੋਂ ਜਿਹੜਾ ਵੱਡਾ ਦਰਬਾਰ ਬਾਬੇ ਬਕਾਲੇ ਬਣਿਆ ਹੋਇਆ ਉਸ ਵਿੱਚ ਆਪ ਤਿਲਕ ਪ੍ਰਾਪਤ ਕੀਤਾ ਤੇ ਸੰਗਤਾਂ ਨੂੰ ਦਰਸ਼ਨ ਦਿੱਤੇ। ਭਾਈ ਮੱਖਣ ਸ਼ਾਹ ਨੇ ਆਪਣੀ ਵੱਲੋਂ ਭੇਟਾਂ ਦਿੱਤੀਆਂ ਹੋਰ ਬਹੁਤ ਸਾਰੀਆਂ ਭੇਟਾਂ ਆਈਆਂ ਸਾਰੀਆਂ ਸੰਗਤਾਂ ਨੇ ਆਪੋ ਆਪਣੀ ਸ਼ਰਧਾ ਅਨੁਸਾਰ ਭੇਟਾਂ ਕੀਤੀਆਂ। ਇਹ ਵੇਖ ਕਰਕੇ ਗੁਰੂ ਸਾਹਿਬ ਦੇ ਪ੍ਰਗਟ ਹੋਣਾ ਜਿਹੜੇ ਬਾਈ ਮੰਜੀਆਂ ਵਾਲੇ ਸੀ ਉਹ ਤਾਂ ਬੋਰੀਆ ਵਿਸਰਾ ਬੰਨ ਕੇ ਤੁਰ ਗਏ ਅਤੇ ਜਿਹੜਾ ਧੀਰ ਮੱਲ ਸੀ ਇਹ ਹੰਕਾਰੀ ਸੀ ਇਹਦਾ ਸਿੰਹਾ ਮਸੰਦ ਹੰਦਾਲ ਦੀ ਅੰਸ਼ ਵਿੱਚੋਂ ਸੀ ਉਸ ਨੇ ਕਿਹਾ ਕਿ ਚੁੱਪ ਕੀਤਿਆਂ ਨਹੀਂ ਕੁਝ ਮਿਲਦਾ ਕੋਈ ਨਾ ਕੋਈ ਤਿਆਰੀ ਰੱਖੋ। ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਬਿਆਸਾ ਤੇ ਘੋੜੀ ਤੇ ਚੜ੍ਹ ਕੇ ਮਹਾਰਾਜ ਸਾਹਿਬ ਜੀ ਸ਼ਾਮ ਦੇ ਵਕਤ ਦਰਿਆ ਦੇ ਕਿਨਾਰੇ ਜਾ ਕੇ ਬੈਠਿਆ ਕਰਦੇ। ਉਸ ਦਿਨ ਜਦੋਂ ਗੁਰੂ ਸਾਹਿਬ ਜੀ ਆ ਰਹੇ ਸੀ ਘੋੜੀ ਤੇ ਚੜ੍ਹੇ ਉਦੋਂ ਆਦਮੀ ਸੂਹੀਆਂ ਲਾ ਛੱਡੇ ਧੀਰ ਮੱਲ ਨੇ ਸਤਿਗੁਰਾਂ ਦੇ ਉੱਤੇ ਗੋਲੀਆਂ ਦੀ ਬਾਲੀ ਕੀਤੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਈ ਗੋਲੀ ਨਹੀਂ ਲੱਗੀ ਘੋੜੀ ਤੇਜ਼ ਹੋ ਗਈ ਆਵਾਜ਼ ਸੁਣ ਕੇ ਗੋਲੀ ਦੀ। ਮਹਾਰਾਜ ਨੇ ਕਿਹਾ ਭਲਾ ਧੀਰ ਮੱਲਾ ਭਲਾ ਧੀਰ ਮੱਲਾ ਇਹ ਬਚਨ ਕਹੇ ਆਪ ਆਪਣੇ ਅਸਥਾਨ ਵਿੱਚ ਬਾਬੇ ਬਕਾਲੇ ਜੋ ਉੱਤੇ ਅੱਗੇ ਮਕਾਨ ਬਣਿਆ ਹੋਇਆ ਸੀ ਹੁਣ ਮੰਜੀ ਸਾਹਿਬ ਇਕੱਲਾ ਹੀ ਹੈ ਉਹ ਥੜੇ ਤੇ ਆ ਕੇ ਸੱਚੇ ਪਾਤਸ਼ਾਹ ਬੈਠ ਗਏ। ਫਿਰ ਬੈਠਿਆਂ ਨੂੰ ਪੰਜ ਇਸ਼ਨਾਨਾ ਕਰਕੇ ਬੈਠੇ ਸਨ ਉਸ ਵਕਤ ਇਹ ਸਿੰਹਾਂ ਮਸੰਦ ਹੋਰਨਾਂ ਆਦਮੀਆਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੇ ਉੱਤੇ ਫੇਰ ਗੋਲੀ ਚਲਾਈ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਮੱਥੇ ਨੂੰ ਆਈ ਮਹਾਰਾਜ ਦੇ ਉਂਗਾਰਾ ਭਰਨ ਤੋਂ ਠੰਡੀ ਹੋ ਕੇ ਪਿੱਛੇ ਡਿੱਗ ਪਈ ਮੱਥੇ ਨੂੰ ਥੋੜਾ ਜਿਹਾ ਮਹਾਰਾਜ ਦਾ ਜਿਹੜਾ ਮੱਥੇ ਦਾ ਉਤਲਾ ਮਾਸ ਦਾ ਨਿਸ਼ਾਨ ਸੀ ਚੱਟ ਕੇ ਗੋਲੀ ਠੰਡੀ ਹੋ ਕੇ ਡਿੱਗ ਪਈ। ਇਸ ਪ੍ਰਕਾਰ ਫਿਰ ਮਾਤਾ ਸਾਹਿਬ ਜੀ ਆ ਗਏ ਆ ਕੇ ਉਸ ਵੇਲੇ ਕਿਹਾ ਕਿ ਤੁਸੀਂ ਆਪਣੀ ਕੁਠਾਲੀ ਗਾਲਣ ਵਾਸਤੇ ਆਏ ਹੋ ਇੱਥੇ ਅਸੀਂ ਤੁਹਾਡੇ ਘਰ ਨਹੀਂ ਜਾਂਦੇ ਤੁਸੀਂ ਕਿਉਂ ਆਏ ਹੋ। ਉਸ ਵੇਲੇ ਸਾਧ ਸੰਗਤ ਜੀ ਉਹ ਗੁਰੂ ਘਰ ਦੀ ਜਿੰਨੀ ਪੂਜਾ ਚੜ੍ਹੀ ਸੀ ਸਾਰੀ ਲੁੱਟ ਕੇ ਸੰਖ ਵੀ ਲੈ ਗਿਆ ਹੋਰ ਲੰਗਰ ਦੇ ਭਾਂਡੇ ਵੀ ਲੈ ਗਿਆ ਇੱਥੋਂ ਤੱਕ ਬੇਅਦਬੀ ਕੀਤੀ। ਮੱਖਣ ਸ਼ਾਹ ਨੂੰ ਕਿਸੇ ਨੇ ਦੱਸਿਆ ਵੀ ਤਾਂ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ ਵੇਖ ਅੱਜ ਇਸ ਤਰ੍ਹਾਂ ਗੋਲੀ ਚਲਾਈ ਹੈ। ਸੁਣ ਕੇ ਮੱਖਣ ਸ਼ਾਹ 500 ਦੇ ਨਾਲ ਆਦਮੀ ਸੀ ਜਿਹੜਾ ਆਪਦੀਆਂ ਪੂੰਜੀਆਂ ਨੂੰ ਰੱਖਣ ਵਾਸਤੇ ਨੌਕਰ ਰੱਖਿਆ ਸੀ ਉਹਦੇ ਸਮੇਤ ਆ ਪਿਆ ਧੀਰ ਮੱਲ ਦੇ ਡੇਰੇ ਤੇ। ਧੀਰ ਮੱਲ ਨੂੰ ਕਿਹਾ ਵੀ ਸਿੱਖ ਜ਼ਬਰਦਸਤ ਆ ਗਏ ਹੈ ਹੁਣ ਕੋਈ ਹੱਥ ਨਾ ਉਠਾਇਓ। ਉਸ ਵੇਲੇ ਸਾਰਿਆਂ ਦੀਆਂ ਮੁਸ਼ਕਾਂ ਦੇ ਲਈਆਂ ਉਹ ਮਸੰਦ ਨੂੰ ਵੀ ਬੰਨ ਲਿਆ ਧੀਰ ਮੱਲ ਨੂੰ ਵੀ ਬੰਨ ਲਿਆ ਅਤੇ ਸਾਰੀਆਂ ਜਿੰਨੀਆਂ ਚੀਜ਼ਾਂ ਸੀ ਉਹਨਾਂ ਦੇ ਸਿਰਾਂ ਤੇ ਚੁਕਾ ਚੁਕਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ 'ਚ ਭੇਜੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਗੁਰੂ ਅਰਜਨ ਸਾਹਿਬ ਨੇ ਲਿਖੇ ਸੀ ਉਹ ਵੀ ਨਾਲ ਚੁਕਾ ਕੇ ਸਿੱਖਾਂ ਤੋਂ ਮਹਾਰਾਜ ਸਾਹਿਬ ਲਿਆਂਦੇ ਗਏ। ਮਾਤਾ ਦੀ ਸੰਮਤੀ ਦੇ ਨਾਲ ਇਹ ਬਾਬੇ ਬਕਾਲੇ ਸਾਹਿਬ ਉਹ ਸ੍ਰੀ ਗ੍ਰੰਥ ਸਾਹਿਬ ਜੀ ਰੱਖੇ ਗਏ ਅਤੇ ਇਸ ਪ੍ਰਕਾਰ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਨੇ ਜਦੋਂ ਸਾਰੀਆਂ ਚੀਜ਼ਾਂ ਵਾਪਸ ਆਈਆਂ ਤੇ ਮਾਤਾ ਬੜੀ ਪ੍ਰਸੰਨ ਹੋਈ। ਭਾਈ ਮੱਖਣ ਵੀ ਕੋਲੇ ਆ ਕੇ ਬੈਠਾ ਹਜ਼ੂਰ ਨੇ ਕਿਹਾ ਇਹ ਪਦਾਰਥ ਉਹ ਜਿਹੜੇ ਲੋਭੀ ਉਹਨਾਂ ਨੂੰ ਜਾ ਕੇ ਦੇ ਦਿਓ ਸਾਨੂੰ ਲੋੜ ਨਹੀਂ ਹੈ। ਮਾਤਾ ਨੇ ਕਿਹਾ ਮਹਾਰਾਜ ਤੁਸੀਂ ਇੰਨੇ ਬੇਪਰਵਾਹ ਕਿਉਂ ਰਹਿੰਦੇ ਹੋ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ ਬਸੰਤ ਮਹੱਲਾ ਨਾਵਾਂ ਬਸੰਤ ਦੀ ਰੁੱਤ ਸੀ ਨਾ ਉਸ ਵੇਲੇ ਬਚਨ ਕੀਤੇ ਮਹਾਰਾਜ ਸਾਹਿਬ ਜੀ ਨੇ, ਮਾਈ ਮੈਂ ਧਨ ਪਾਇਓ ਹਰਨਾਮ, ਮਨ ਮੇਰੋ ਧਾਵਨ ਤੇ ਛੁਟੋ ਕਰ ਬੈਠੋ ਬਸਰਾਮ, ਇਸ ਪ੍ਰਕਾਰ ਦੇ ਬਚਨ ਮਹਾਰਾਜ ਸਾਹਿਬ ਜੀ ਨੇ ਕਹੇ। ਇਹ ਸੁਣ ਕਰਕੇ ਮੱਖਣ ਸ਼ਾਹ ਨੇ ਬੇਨਤੀ ਗੁਰੂ ਸਾਹਿਬ ਅੱਗੇ ਕੀਤੀ ਕਿ ਸੱਚੇ ਪਾਤਸ਼ਾਹ, ਇਹ ਉਸ ਐਡਾ ਦੋਸ਼ੀ ਹੈ, ਗੋਲੀ ਮਾਰੀ ਆਪਦੇ ਤੇ ਇੰਨਾ ਵੈਰ ਕੀਤਾ, ਉਹਨੂੰ ਨਹੀਂ ਇਹ ਦੇਣਾ ਚਾਹੀਦਾ। ਮਹਾਰਾਜ ਨੇ ਕਿਹਾ ਨਹੀਂ, ਬਚਨ ਮੰਨੋ। ਬਚਨ ਮੰਨ ਕੇ ਮੱਖਣ ਸ਼ਾਹ ਨੂੰ ਸਾਰੀਆਂ ਚੀਜ਼ਾਂ ਵਾਪਸ ਕਰਤੀਆਂ। ਕਿਹਾ ਕਿ ਧੀਰ ਮੱਲਾ, ਵੇਖ ਗੁਰੂ ਸਾਹਿਬ ਦੀ ਗੰਭੀਰਤਾ, ਤੇ ਤੈਂ ਲੁੱਟਿਆ ਤੇ ਗੋਲੀਆਂ ਚਲਾਈਆਂ, ਗੁਰੂ ਸਾਹਿਬ ਨੇ ਸਾਰੀਆਂ ਚੀਜ਼ਾਂ ਵਾਪਸ ਕਰਤੀਆਂ ਹੈ। ਗੁਰੂ ਗ੍ਰੰਥ ਸਾਹਿਬ ਜੀ ਮਾਤਾ ਦੀ ਸੰਮਤੀ ਨਾਲ ਮੱਖਣ ਸ਼ਾਹ ਨੇ ਘਰ ਹੀ ਰੱਖ ਲਿਆ ਸੀ। ਉਸ ਵਕਤ ਸਾਧ ਸੰਗਤ ਜੀ ਗੁਰੂ ਸਾਹਿਬ ਫੇਰ ਇਉਂ ਸੰਸਾਰ ਨੂੰ ਤਾਰਨ ਵਾਸਤੇ ਉਦਮ ਤੋਂ ਪ੍ਰਗਟ ਹੋਏ। ਸਾਰੇ ਸੰਗਤਾਂ ਗੁਰੂ ਸਾਹਿਬ ਦੇ ਚਰਨਾਂ ਚ ਆਉਣ ਲੱਗ ਗਈਆਂ। ਇਉਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਨੇ ਹਿੰਦ ਦੇ ਵਾਸਤੇ ਆਪਣਾ ਸੀਸ ਵਾਰਿਆ ਹੈ, ਅੱਜ ਉਹਨਾਂ ਦੇ ਅਵਤਾਰ ਧਾਰਨ ਦਾ ਗੁਰਪੁਰਬ ਹੈ। ਸਾਧ ਸੰਗਤ ਜੀ, ਸਾਰੀਆਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਅਵਤਾਰ ਧਾਰਨ ਦੀ ਵਧਾਈ।
ਵਾਹਿਗੁਰੂ ਸਾਹਿਬ ਜੀਓ। ਸਲੂਕ ਮਹੱਲਾ ਤੀਜਾ। ਕਾਇਆ ਹੰਸ ਕਿਆ ਪ੍ਰੀਤ ਹੈ।
ਗੁਰੂ ਸਾਹਿਬ ਰਾਗਮਈ ਤੀਜੇ ਪਾਤਸ਼ਾਹ ਗੋਇੰਦਵਾਲ ਸਾਹਿਬ ਵਿੱਚ ਉਪਦੇਸ਼ ਬਖਸ਼ਦੇ ਹਨ, ਫਰਮਾਉਂਦੇ ਹਨ ਸਤਿਗੁਰੂ ਜੀ।
ਕਾਇਆ ਹੰਸ ਕਿਆ ਪ੍ਰੀਤ ਹੈ।
ਇਹ ਭਾਈ ਜਿਹੜੀ ਕਾਇਆ ਦੇਹ ਹੈ, ਇਹ ਹੰਸ ਜੀਵ ਆਤਮਾ ਦੀ ਕਿਆ ਪ੍ਰੀਤ ਜਾਣੀ ਜਾਵੇ? ਨਹੀਂ ਪ੍ਰੀਤੀ ਹੈ ਕੋਈ।
ਜੇ ਪਿਆ ਹੀ ਛੱਡ ਜਾ,
ਇਹ ਸਰੀਰ ਨੂੰ ਉਸੇ ਵੇਲੇ ਢਿੱਲ ਕੇ ਡਿੱਗ ਪੈਂਦਾ ਸਰੀਰ, ਇਹਨੂੰ ਪਏ ਨੂੰ ਛੱਡ ਕੇ ਪ੍ਰਲੋਕ ਨੂੰ ਚਲਿਆ ਜਾਂਦਾ। ਦੱਸੋ ਦੇਹ ਨਾਲ ਜੀਵ ਦੀ ਕੀ ਪ੍ਰੀਤ ਹੈ? ਇਸ ਕਰਕੇ ਜਿਉਂਦੇ ਹੀ ਮੋਹ ਛੱਡਣਾ ਚਾਹੀਦਾ ਦੇਹ ਨਾਲੋਂ, ਮਰਿਆਂ ਨੂੰ ਛੱਡ ਕੇ ਜਾਣਾ ਹੀ ਹੈ, ਵਾਹਿਗੁਰੂ ਦੇ ਨਾਮ ਵਿੱਚ ਜੋੜਨਾ ਚਾਹੀਦਾ ਹੈ। ਕਾਇਆ ਜਿਹੜੀ ਦੇਹ ਹੈ, ਇਹਦੀ ਹੰਸ ਜੀਵ ਆਤਮਾ ਦੇ ਨਾਲ ਕਾਹਦੀ ਪ੍ਰੀਤੀ ਹੈ? ਇੱਥੇ ਪਈ ਨੂੰ ਹੀ ਜਦੋਂ ਛੱਡ ਜਾਂਦਾ ਹੈ,
ਇਸ ਨੂੰ ਝੂਠ ਬੋਲ ਕੇ ਖਵਾਲੀ ਹੈ।
ਇਹ ਦੇਹ ਨੂੰ ਭਾਈ ਝੂਠ ਬੋਲ ਬੋਲ ਕੇ ਖਵਾਲੀਏ, ਕਾਹਨੂੰ ਖੋਣੇ ਹੋ? ਝੂਠ ਬੋਲਣਾ, ਠੱਗੀ ਕਰਨੀ, ਲੋਭ ਕਰਨਾ, ਕਿਸੇ ਨੂੰ ਘੂਰਨਾ, ਕਿਸੇ ਤੋਂ ਖੋਣਾ, ਖਾਣਾ, ਖਿੰਜਣਾ, ਇਹ ਝੂਠ ਬੋਲ ਬੋਲ ਕੇ ਕਿਸ ਵਾਸਤੇ ਖਵਾਲਦੇ ਹੋ? ਕਾਹਨੂੰ? ਇਸ ਦੇ ਤਾਂ ਪੇਟ ਭਰਿਓ, ਪਸ਼ੂ ਆ ਜਿਓ ਸੋਇਓ, ਮਨੁੱਖ ਜਨਮ ਹੈ ਹਾਰਿਓ, ਕਿਉਂ ਇਹਨੂੰ ਖਵਾ ਖਵਾ ਕੇ ਖਰਾਬ ਕਰਦੇ ਹੋ? ਜਿਵੇਂ ਕੋਈ ਘੋੜੇ ਦੀ ਸਵਾਰੀ ਨਾ ਕਰੇ, ਐਵੇਂ ਖਵਾ ਖਵਾ ਕੇ ਉਸ ਨੂੰ ਖੁਰਾਕਾਂ ਤੇ ਚੰਗੀਆਂ ਨਿਹਾਰੀਆਂ ਚੰਗਾ ਨਰੋਆ ਬਣਾ ਲਵੇ, ਜਦੋਂ ਸਵਾਰ ਹੋਣ ਲੱਗੇ ਸੀਖ ਪਾਰ ਹੋ ਕੇ ਡੇਗ ਦੇਵੇ, ਤੇ ਜਾਂ ਚੱਕਰ ਦੋਸ਼ ਕਰਕੇ ਡੇਗ ਦੇਵੇ, ਦੱਸੋ ਉਸ ਘੋੜੇ ਦਾ ਕੀ ਫਾਇਦਾ ਹੋਇਆ? ਜਿਹੜਾ ਚੰਗਾ ਸਵਾਰ ਹੁੰਦਾ, ਹੱਠ ਚ ਕੋਟਲਾ ਫਰ ਕੇ ਉਹਦੇ ਤੇ ਕੰਡਿਆਲਾ ਮੂੰਹ ਦੇ ਕੇ ਸਵਾਰੀ ਕਰਕੇ ਉਹਦੀ ਅੜੀ ਕੱਢਦਾ। ਇਸੇ ਪ੍ਰਕਾਰ ਸਰੀਰ ਜਿਹੜਾ ਹੈ, ਇਹਨੂੰ ਖੋਨੇ ਉਹ ਖਾਦ ਪੀਤ ਸੰਬੰਧ ਸੁਖੀ ਆ, ਨਾਮ ਸਿਮਰਤ ਖੀਨ, ਖਾਣ ਪੀਣ ਵੇਲੇ ਬੜਾ ਸੁਖੀ ਹੈ, ਜਦੋਂ ਪਰਮੇਸ਼ਰ ਦਾ ਨਾਮ ਜਪਣਾ ਉਦੋਂ ਜਨ ਮੌਤ ਪੈ ਜਾਂਦੀ ਹੈ, ਇਹੋ ਜਿਹਾ ਢਿੱਲਾ ਹੋ ਜਾਂਦਾ। ਇਸ ਨੂੰ ਕੀ ਦੇਹ ਨੂੰ ਝੂਠ ਬੋਲ ਬੋਲ ਕੇ ਕੂੜੇ ਪਦਾਰਥਾਂ ਨੂੰ ਕੀ ਕਿਸ ਵਾਲ ਤੇ ਖਵਾਲੀਆ ਖਵਾ ਰਹੇ ਹੋ? ਨਹੀਂ ਖਵਾਉਣੇ ਚਾਹੀਦੇ।
ਜੇ ਚੱਲਦਿਆਂ ਨਾਲ ਨਾ ਜਾ,
ਜਿਹੜਾ ਚੱਲਦਿਆਂ ਵਕਤ ਪ੍ਰਲੋਕ ਚ ਨਹੀਂ ਜਾਣਾ ਹੀ ਨੀ, ਇੱਥੇ ਹੀ ਰਹਿ ਜਾਣਾ ਹੈ।
ਕਾਇਆ ਮਿੱਟੀ ਅੰਧ ਹੈ।
ਇਹ ਜਿਹੜੀ ਕਾਇਆ ਹੈ, ਇਹਦੀ ਪੰਜਾਂ ਤੱਤਾਂ ਦੀ ਮਿੱਟੀ, ਇਹ ਤਾਂ ਅੰਧ ਹੈ, ਸਵੈ ਸੱਤਾ ਹੀ ਨਹੀਂ ਹੈ, ਇਹਦੇ ਚ ਕੋਈ ਗਿਆਤ ਨਹੀਂ, ਤੇ ਇਹਦੇ ਅੰਦਰ ਹੈ ਕਿਸੇ ਪ੍ਰਕਾਰ ਆਪਣੀ
ਪਾਉਣਾ ਕੁਛ ਹੋ ਜਾ।
ਅਤੇ ਜਿਸ ਵੇਲੇ ਸੁੱਤਾ ਪਿਆ ਹੁੰਦਾ, ਉਹ ਕੋਈ ਪੱਗ ਲਾ ਕੇ ਲੈ ਜੇ, ਕੋਈ ਜੁੱਤੀ ਚੱਕ ਲਈਏ, ਕੋਈ ਗਿਆਤ ਨਹੀਂ ਇਹਨੂੰ। ਇਸੇ ਪ੍ਰਕਾਰ ਹੈ ਇਹ ਕਾਇਆ ਦੀ ਜਿਹੜੀ ਮਿੱਟੀ ਹੈ, ਪੰਜਾਂ ਤੱਤਾਂ ਦੀ ਪ੍ਰਕਿਰਤੀ, ਪੰਜ ਪ੍ਰਕਿਰਤੀਆਂ ਰੂਪ ਹੋ ਕੇ ਪੱਚੀ ਬਣੀ ਹੋਈ, ਇਹ ਤਾਂ ਉਹਦੀ ਸਵੈ ਸੱਤਾਹੀਣ ਹੈ।
ਪਾਉਣਾ ਕੁਛ ਹੋ ਜਾ।
ਉਸ ਵੇਲੇ ਕਹਿੰਦੇ ਜੀ, ਪਾਉਣ ਦੇਵਤਾ ਦੀ ਸਵਾਰੀ ਕੌਣ ਕਰਨ ਵਾਲਾ? ਜੀਵ ਆਤਮਾ। ਇਹ ਪ੍ਰਾਣਾ ਰੂਪੀ ਘੋੜੇ ਤੇ ਚੜ੍ਹਦਾ ਜੀਵ ਆਤਮਾ, ਜਿਹੜਾ ਪਾਉਣ ਦੀ ਸਵਾਰੀ ਕਰਨ ਵਾਲਾ ਜੀਵ ਆਤਮਾ, ਕਹਿੰਦੇ ਉਹਨੂੰ ਜਾ ਕੇ ਪੁੱਛੋ ਵੀ ਇਹ ਤਾਂ ਮਾੜੇ ਕੰਮ ਕਿਉਂ ਕੀਤੇ, ਝੂਠ ਕਿਉਂ ਬੋਲਿਆ, ਫਰੇਬ ਕਿਉਂ ਕੀਤੇ, ਠੱਗੀਆਂ ਕਿਉਂ ਮਾਰੀਆਂ, ਜਦੋਂ ਇਹ ਦੇਹ ਤਾਂ ਤੇਰੇ ਨਾਲ ਨਹੀਂ ਆਈ, ਤੇ ਤੂੰ ਕਿਉਂ ਇਹੋ ਜਿਹੇ ਛਲਵਲ ਕਰਦਾ ਰਿਹਾ ਹੈ?
ਮਾਇਆ ਮੂਹ।
ਉਸ ਵੇਲੇ ਪਾਉਣ ਸਵਾਸਾਂ ਦੀ ਸਵਾਰੀ ਕਰਨ ਵਾਲਾ ਜੋ ਪ੍ਰਾਣਾ ਰੂਪੀ ਘੋੜੇ ਤੇ ਚੜ੍ਹਨ ਵਾਲਾ ਜੀਵ ਆਤਮਾ ਹੈ, ਉਹਨੂੰ ਪ੍ਰਲੋਕ ਚ ਇਉਂ ਕਹਿਣਾ ਪਊ, ਫੇ ਮੈਂ ਤਾਂ ਜੀ ਮਾਇਆ ਨੀ ਮੋਲਿਆ, ਮੇਰਾ ਚਿੱਤ ਮਾਇਆ ਨੂੰ ਮੋਹ ਕਰ ਲਿਆ ਹੈ, ਮੇਰਾ ਐਸਾ ਮੈਂ ਕਸੂਰਬੰਦ ਹੋ ਗਿਆ ਹਾਂ।
ਫਿਰ ਆਵਾਜ਼ਾ।
ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਹੁਕਮ ਹੁੰਦਾ ਫੇ जे तू भई माया दे विच मोया गया है, तू विचार नहीं कीती परमेश्वर दी, जिसने माता दे गर्भ च रखा कीती है, तां तेनू ए डंड है हुण। फिर फिर आवा जाए मुड़ मुड़ के जूना चाहुंदा जांदा, फिर यह हुक्म हो जांदा परमेश्वर वालों ਇਹ ਜੀਵ ਦੇ ਤਾਂ ਤਾਂ ਇਹ ਵਾਰ ਵਾਰ ਜੰਮਦਾ ਮਰਦਾ ਫਿਰਦਾ।
ਨਾਨਕ ਹੁਕਮ ਨਾ ਜਾਤੂ ਖਸਮ ਕਾ।
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਖਸਮ ਅਕਾਲ ਪੁਰਖ ਵਾਹਿਗੁਰੂ ਦਾ, ਜਿਹੜਾ ਹੁਕਮ ਹੈ ਸਿਮਰਨ ਕਰਨ ਦਾ, ਭਾਣਾ ਮੰਨਣ ਦਾ, ਧਰਮ ਦੀ ਕਿਰਤ ਕਰਕੇ ਵੰਡ ਖਾਣਾ, ਇਹ ਹੁਕਮ ਨਹੀਂ ਜਾਣਿਆ ਮਾਲਕ ਅਕਾਲ ਪੁਰਖ ਦਾ।
ਜੇ ਰਹਾ ਸੱਚ ਸਮਾ,
ਜੇ ਹੁਕਮ ਮੰਨ ਲੈਂਦਾ ਸਿਮਰਨ ਕਰਦਾ ਤਾਂ ਸੱਚ ਵਿਚ ਨਾ ਸਮਾ ਰਹਿੰਦਾ, ਤਾਹੀਆਂ ਨੀ ਸੱਚ ਸਮਾਇਆ ਗਿਆ, ਵਾਰ ਵਾਰ ਜੂਨਾ ਚ ਭਟਕਦਾ ਫਿਰਦਾ ਹੈ।
ਮਹੱਲਾ ਤੀਜਾ ਏਕੋ ਨਿਹਚਲ ਨਾਮ ਧਨ।
ਇਹ ਭਾਈ ਅਚਲ ਰਹਿਣ ਵਾਲਾ ਇੱਕ ਨਾਮ ਹੀ ਧਨ ਹੈ, ਬਾਕੀ ਦਾ ਧਨ ਕੋਈ ਅਚਲ ਰਹਿਣ ਵਾਲਾ ਨੀ ਹੈ।
ਹੋਰ ਧਨ ਆਵੇ ਜਾ,
ਹੋਰ ਜਿਹੜੇ ਮਲਕੀ ਧਨ ਨੇ ਉਹ ਜਿਵੇਂ ਆਉਂਦੇ ਆ ਇਵੇਂ ਚਲੇ ਜਾਂਦੇ ਆ, ਲੋਕਾਂ ਨਾਲ ਛਲ ਕਰਕੇ, ਠੱਗੀ ਮਾਰ ਕੇ, ਧੋਖੇਬਾਜ਼ੀਆਂ ਕਰਕੇ ਇਕੱਠਾ ਕਰਦੇ ਆ, ਉਵੇਂ ਨਾਸ ਹੋ ਜਾਂਦਾ ਹੈ।
ਇਸ ਧਨ ਕਹੋ ਉਚਕ, ਇਸ ਧਨ ਕਹੋ ਤਸਕਰ ਜੋ ਹੈ ਨਾ ਸਕੀ।
ਇਹ ਜਿਹੜਾ ਨਾਮ ਧਨ ਹੈ ਨਾ ਸੱਚੇ ਪਾਤਸ਼ਾਹ ਦਾ ਚੱਲ ਰਹਿਣ ਵਾਲਾ, ਇਹਨੂੰ ਤਸਕਰ ਚੋਰ ਨਹੀਂ ਤਾੜ ਸਕਦਾ, ਵੀ ਚੋਰ ਖੋਹ ਕੇ ਜੋ ਕੇ ਲੈ ਜਾਵੇ ਦੇਖ ਕੇ, ਇਹਨੂੰ ਕੋਈ ਚੋਰ ਖੋਹ ਕੇ ਲਿਜਾ ਨਹੀਂ ਸਕਦਾ। ਕਾਮ ਕ੍ਰੋਧ ਆਦਿਕ ਚੋਰ ਵੀ ਇਸ ਨੂੰ ਜੋ ਨਹੀਂ ਸਕਦੇ, ਜਮਦੂਤ ਰੂਪੀ ਚੋਰ ਵੀ ਇਸ ਨੂੰ ਤਾੜ ਨਹੀਂ ਸਕਦੇ, ਕਿਵੇਂ ਤਾੜ ਕੇ ਚੱਕ ਲਜਾਵਾ।
ਨਾ ਉਹ ਚੱਕਾ ਲੈ ਜਾ,
ਉਹ ਚੱਕੇ ਹੁੰਦੇ ਆ ਜਿਹੜਾ ਉਈ ਆ ਕੇ ਚੱਕਲ ਜੇ, ਠੱਗ ਜਿਹੜੇ ਹੁੰਦੇ ਆ, ਨਾ ਉਹ ਚੱਕਾ ਜਿਹੜਾ ਠੱਗ ਹੈ ਉਹ ਲਿਜਾ ਸਕਦਾ ਠੱਗੀ ਮਾਰ ਕੇ। ਇਹ ਐਸਾ ਅੰਮ੍ਰਿਤ ਨਾਮ ਧਨ ਹੈ, ਇਹਨੂੰ ਠੱਗੀ ਮਾਰ ਕੇ ਠੱਗ ਵੀ ਨੀ ਲਿਜਾ ਸਕਦਾ, ਚੋਰ ਵੀ ਨੀ ਇਹ ਤਾੜ ਕੇ ਲਿਜਾ ਸਕਦਾ।
ਇਹੋ ਹਰ ਧਨ ਜੀਐ ਸੇਤੀ ਰਵ ਰਹਿਆ।
ਇਹ ਹਰੀ ਦਾ ਨਾਮ ਧਨ ਜਿਹੜਾ ਹਿਰਦੇ ਦੇ ਨਾਲ ਰਵ ਰਿਹਾ ਉਚਾਰਦਾ ਰਹਿੰਦਾ ਹੈ, ਜਿਨ੍ਹਾਂ ਦੇ ਹਿਰਦੇ ਚ ਰਵ ਰਿਹਾ ਪਰਮੇਸ਼ੁਰ ਦਾ ਨਾਮ ਰਚ ਰਿਹਾ ਹੈ।
ਜੀਐ ਨਾਲੇ ਜਾ,
ਉਹਨਾਂ ਜੀਆਂ ਦੇ ਨਾਲ ਪਰਲੋਕ ਚ ਸਹਾਇਤਾ ਕਰਨ ਵਾਸਤੇ ਜਾਵੇਗਾ, ਇੱਥੇ ਨੀ ਰਹਿ ਜਾਏਗਾ, ਦੂਸਰੇ ਧਨ ਦੀ ਨਿਆਈ
ਪੂਰੇ ਗੁਰ ਤੇ ਪਾਈ।
ਇਹ ਭਾਈ ਪੂਰਨ ਸਤਿਗੁਰੂ ਨਾਨਕ ਦੇਵ ਜੀ ਦੇ ਪਾਸੋਂ ਦਾਤ ਪਾਈ ਦੀ ਹੈ।
ਮਨਮੁਖ ਪੱਲੇ ਨਾ ਪਾ,
ਜਿਹੜੇ ਮਨਮੁਖ ਲੋਕ ਆ ਉਹ ਹਿਰਦੇ ਰੂਪੀ ਪੱਲੇ ਚ ਸਰਦਾ ਰੂਪੀ ਪੱਲਾ ਸਾਬਤ ਨੀ, ਇਸ ਕਰਕੇ ਉਹ ਪਾ ਨੀ ਸਕਦੇ ਹਨ।
ਧਨ ਵਪਾਰੀ ਨਾਨਕਾ,
ਧਨ ਉਹ ਹਨ ਵਪਾਰ ਨਾਮ ਦਾ ਕਰਨ ਵਾਲੇ, ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹਨ,
ਜਿਨ੍ਹਾਂ ਨਾਮ ਧਨ ਖੱਟਿਆ,
ਜਿਨ੍ਹਾਂ ਨੂੰ ਭਾਈ ਸੱਚੇ ਪਾਤਸ਼ਾਹ ਦੇ ਨਾਮ ਰੂਪੀ ਧਨ ਨੂੰ ਇਸ ਮਨੁੱਖਾ ਜਨਮ ਚ ਆ ਕੇ ਸਤਿਗੁਰਾਂ ਨੂੰ ਧਨ ਮਨ ਧਨ ਦੇ ਕੇ ਖੱਟਣਾ ਕੀਤਾ ਹੈ, ਪ੍ਰਾਪਤ ਕੀਤਾ ਹੈ। ਵਪਾਰੀ ਨਾਨਕਾ, ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਉਹ ਨਾਮ ਭਗਤੀ ਦੇ ਵਪਾਰੀ ਧੰਤਾ ਦੇ ਯੋਗ ਹਨ,
ਜਿਨ੍ਹਾਂ ਨਾਮ ਧਨ ਖੱਟਿਆ ਆਏ,
ਜਿਨ੍ਹਾਂ ਨੇ ਇਸ ਮਨੁੱਖਾ ਜਨਮ ਚ ਆ ਕੇ ਸਤਿਗੁਰਾਂ ਦੇ ਪਾਸੋਂ ਨਾਮ ਰੂਪੀ ਧਨ ਨੂੰ ਸਤਸੰਗਤ ਰੂਪੀ ਹੱਟੀ ਵਿਚੋਂ ਖੱਟਣਾ ਕੀਤਾ। ਠੀਕ ਹੈ,
ਪੌੜੀ ਮੇਰਾ ਸਾਹਿਬ ਅਤ ਵੱਡਾ,
ਪੌੜੀ ਦੁਆਰਾ ਕਹਿੰਦੇ ਨੇ ਮੇਰਾ ਸਾਹਿਬ ਮਾਲਕ ਅਤਿਅੰਤ ਵੱਡਾ ਹੈ,
ਸੱਚ ਗਹਿਰ ਗੰਭੀਰ,
ਸੱਚਾ ਗਹਿਰ ਨਿਰਹਲ ਹੈ, ਇਹ ਗੰਭੀਰਾ ਡੂੰਘਾ ਹੈ, ਅਤੁਲ ਅਸਪਰਸ਼ ਹੈ,
ਸਭ ਜਗ ਤਿਸਕਾ ਵਸ ਹੈ,
ਸਾਰਾ ਜਿਨ੍ਹਾਂ ਸੰਸਾਰ ਹੈ ਉਸ ਵਾਹਿਗੁਰੂ ਦੇ ਵਸ ਅਧੀਨ,
ਸਭ ਤਿਸਕਾ ਚੀਰਾ,
ਸਾਰਾ ਉਸਦੇ ਚੀਰਾ ਹੱਦ ਅੰਦਰ ਹੈ, ਦਫ਼ਤਰ ਅੰਦਰ ਹੈ, ਅਤੇ ਚੀਰਾ ਉਹ ਮਾਇਆ ਰੂਪੀ ਵਸਤਰ ਚ ਰੱਖਿਆ ਹੋਇਆ ਹੈ, ਉਹ ਸਾਰਾ ਉਸਦੇ ਕਾਲ ਰੂਪੀ ਚੀਰਾ ਕਾਂਤ ਵਿਚ ਰੱਖਿਆ ਹੋਇਆ ਹੈ,
ਗੁਰ ਪ੍ਰਸਾਦੀ ਪਾਈ
ਆ, ਦਫ਼ਤਰ ਵਿਚ ਸਭ ਕੁਛ ਹੋਦੇ ਹਨ,
ਗੁਰ ਪ੍ਰਸਾਦੀ ਪਾਈ ਆ,
ਸਤਿਗੁਰਾਂ ਦੀ ਕਿਰਪਾ ਕਰਕੇ ਉਸ ਨੂੰ ਪਾਈ ਦਾ ਹੈ,
ਨਿਹ ਚਲ ਧਨ ਧੀਰਾ,
ਚੱਲ ਰਹਿਣ ਵਾਲਾ ਧਨ ਹੈ, ਇਹ ਮਨ ਨੂੰ ਧੀਰਜ ਦੇਣ ਵਾਲਾ ਹੈ,
ਕਿਰਪਾ ਤੇ ਹਰ ਮਨ ਵਸਾ,
ਜਿਨ੍ਹਾਂ ਤੇ ਮਹਾਰਾਜ ਦੀ ਕਿਰਪਾ ਹੋਈ ਉਹਨਾਂ ਦੇ ਮਨ ਚ ਪਰਮੇਸ਼ਰ ਵਸਦਾ ਹੈ,
ਬੇਟਾ ਗੁਰ ਸੂਰਾ,
ਸਤਿਗੁਰੂ ਸੂਰਮੇ ਜੋ ਲੋਕ ਪ੍ਰਲੋਕ ਚ ਵਿਕਾਰਾਂ ਤੋਂ ਬਚਾਉਣ ਵਾਲੇ, ਜਮਾਂ ਤੋਂ ਬਚਾਉਣ ਵਾਲੇ, ਜਿਨ੍ਹਾਂ ਨੂੰ ਸਤਿਗੁਰੂ ਸੂਰਵੀਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਿਲ ਜਾਂਦੇ ਹੈ,
ਗੁਣਵੰਤੀ ਸਾ ਲਾਹਿਆ,
ਜਿਹੜੇ ਗਿਆਨ ਗੁਣਾਂ ਵਾਲੇ ਮਹਾਤਮਾ ਹਨ, ਸਰਦਾਰ ਗੁਣਾਂ ਵਾਲੇ ਹੈ, ਉਹਨਾਂ ਨੇ ਪਰਮੇਸ਼ਰ ਨੂੰ ਸਲਾਹੁਣਾ ਕੀਤਾ ਹੈ
ਸਦਾ ਥਿਰ ਨਿਹਚਲ ਹਰ ਪੂਰਾ
ਉਹਨਾਂ ਨੂੰ ਸਦਾ ਥਿਰ ਇਸ ਤਰ੍ਹਾਂ ਰਹਿਣ ਵਾਲਾ ਹਰੀ ਪੂਰਨ ਮਿਲ ਗਿਆ ਹੈ
ਗੁਣਵੰਤੀ ਸਾਲਾਹਿਆ ਸਦਾ ਥਿਰ ਨਿਹਚਲ ਹਰ ਪੂਰਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਅੰਦਰਲੇ ਕਾਮ ਕ੍ਰੋਧਾਂ ਨੂੰ ਮਾਰਨ ਵਾਲੇ ਬਾਹਰ ਦੁਸ਼ਟ ਜਿਹੜੇ ਧਰਮ ਦੇ ਵਿਰੋਧੀਆਂ ਨੂੰ ਨਾਸ਼ ਕਰਨ ਵਾਲੇ ਸੂਰਬੀਰ ਗੁਰੂ ਸਾਹਿਬ ਜੀ ਜਿਨ੍ਹਾਂ ਨੂੰ ਮਿਲ ਜਾਂਦੇ ਹਨ ਗੁਰੂ ਕਲਗੀਧਰ ਛੇਵੇਂ ਪਾਤਸ਼ਾਹ ਜਿਵੇਂ ਸੂਰਬੀਰਤਾ ਵਾਲੇ ਹਨ ਆਪ
ਗੁਣਵੰਤੀ ਸਾਲਾਹਿਆ
ਗੁਣਾਂ ਵਾਲੀਆਂ ਬੀਬੀਆਂ ਨੇ ਆਪਣੇ ਪਤੀ ਦੇ ਤਾਂ ਸਲਾਹੁਣਾ ਕੀਤਾ ਹੈ ਇਵੇਂ ਗੁਣ ਗਿਆਨ ਵਾਲੀਆਂ ਮਹਾਤਮਾ ਰੂਪੀ ਸਖੀਆਂ ਨੇ ਪਰਮੇਸ਼ਰ ਪਤੀ ਨੂੰ ਸਲਾਹਿਆ ਹੈ
ਸਦਾ ਥਿਰ ਨਿਹਚਲ ਹਰ ਪੂਰਾ
ਉਹ ਸਦਾ ਇਸਤ ਰਹਿਣ ਵਾਲਾ ਹੈ ਅਚਲ ਸਰੂਪ ਹਰੀ ਪੂਰਾ ਹੈ ਉਸ ਪੂਰਨ ਹਰੀ ਵਿੱਚ ਉਹ ਵੀ ਸਦਾ ਇਸਤ ਹੋ ਗਏ ਹੈ ਜੋ ਅਚਲ ਸਰੂਪ ਹਰੀ ਪੂਰਨ ਹੈ ਸਾਰਿਆਂ ਥਾਵਾਂ 'ਚ